आस लग जीवो चिर पयो दर्शन देखे सो कहो तल गुर सेविए पहल से सहज सुभाए दर्शन परसे गुरु कै जन्म मरण दुख जाए सतनाम कन वाहे गुरु साहिब जियो सलोक महला हर नाखी को सच वैन सुनाई जो तौ करे उदाहरण सुंदर बचन तुम सुनाओ छबीली फिर कहंदा मन साधारण हर नाथी को सच वैन सुनाई जो तौ करे उदाहरण सुंदर बचन तुम सुनो छबीली फिर कहंदा मन साधारण दुर्जन सेती लिहोर जायो दस विखा मैं कारण ऊनी नाही चूनी नाही नाही किसा वे होनी फिर चैल छबीला चज गवायो दुर्मत कर्म वे होनी ना हो पुली ना हो चुकी ना मैं ना ही दोषा जितो लाई तितो लगी तू सुन सच संदेशा साई सुहागन साई भागन जय फिर कृपा धारी फिर अवगण तिसके सब गवाए गल से ती लाए सवारी कर्महीन धर करे बेनंती कर्महीन धन करे बेनंती कद नानक आवे वारी सब सुहागन माण है रलिया इक दे वहो रात मुराई महला पंजवा काहे मन तू डोलता हर मनसा पूरण हार सतगुर पुरख त्याए तू सब दुख विसारण हार हर नामा आराध मन सब किल बिख जाए विकार जिनको पूरब लिखिया तिन रंग लगा निरंकार उन्नी छड़िया माया सुआवड़ा तन संचिया नाम अपार अखे पैर इक तै लिवै मनेन हुक्म अपार जन नानक मंगै दान इक देव दर्श मन त्यार पौड़ी जिस तू आवह चित तिसनो सदा सुख जिस तू आवह चित तिस जम नाहे दुख जिस तू आवह चित इसके काड़िया जिसका करता मित्र ਸਭ ਕਾਜ ਸਵਾਰਿਆ ਜਿਸ ਤੂੰ ਆਵੇ ਚਿੱਤ ਸੋ ਪਰਵਾਣ ਜਨ ਜਿਸ ਤੂੰ ਆਵੇ ਚਿੱਤ ਬਹੁਤਾ ਚਿਤ ਧਨ ਜਿਸ ਤੂੰ ਆਵੇ ਚਿੱਤ ਸੋ ਵੱਧ ਪਰਵਾਰਿਆ ਜਿਸ ਤੂੰ ਆਵੇ ਚਿੱਤ ਤਿੰਨ ਕੁੱਲ ਉਧਾਰਿਆ ਜਿਸ ਤੂੰ ਆਵੇ ਚਿੱਤ ਸੋ ਵੱਧ ਪਰਵਾਰਿਆ ਜਿਸ ਤੂੰ ਆਵੇ ਚਿੱਤ ਤਿੰਨ ਕੁੱਲ ਉਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਅੱਜ ਜੋ ਅੰਮ੍ਰਿਤ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੁੰਦਿਆਂ ਜੋ ਸਾਨੂੰ ਹੁਕਮ ਕਮਾਣ ਵਾਸਤੇ ਦਾਤ ਬਖਸ਼ੀ ਹੈ, ਇਹ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਅੰਕ 959 ਹੈ ਤੇ ਇਸ ਪਾਵਨ ਪਵਿੱਤਰ ਅੰਮ੍ਰਿਤ ਵਚਨਾਂ ਦੇ ਉਚਾਰਨ ਕਰਤਾ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਇਹ ਵਾਰ ਰੂਪ ਵਿੱਚ ਹਜ਼ੂਰ ਨੇ ਬਚਨ ਉਚਾਰਨ ਕੀਤੇ ਨੇ ਤੇ ਇਸ ਦਾ ਵਾਰ ਦਾ ਸਰਲੇਖ ਵੀ ਇਹ ਹੈ ਰਾਮ ਕਲੀ ਕੀ ਵਾਰ ਮਹੱਲਾ ਪੰਜਵਾਂ, ਇਹ ਛੇਵੀਂ ਪੌੜੀ ਹੈ। ਆਓ ਇਹਨਾਂ ਪਵਿੱਤਰ ਪੌੜੀ ਨਾਲ ਆਏ ਦੋ ਸਲੋਕਾਂ ਨੂੰ ਆਪਾਂ ਤੇਤੇ ਜ਼ਰੂਰ ਵਿਚਾਰਨਾ ਹੈ, ਕਿਉਂਕਿ ਪਹਿਲਾ ਸਲੋਕ ਜੋ ਹੈ ਮੈਂ ਅਰਜ਼ ਕਰ ਗਿਆ ਸੰਖੇਪ ਵਿੱਚ, ਇਹ ਦੋ ਗੁਰਮੁਖ ਸਖੀਆਂ ਦੇ ਵਿੱਚ ਆਪਸੀ ਗੱਲਬਾਤ ਹੈ। ਇੱਕ ਤਾਂ ਉਹ ਜਿਹੜੀ ਪਰਮਾਤਮਾ ਦੇ ਦਰ ਤੇ ਪਹੁੰਚੀ ਤੇ ਦੂਸਰੀ ਉਹ ਜਿਹੜੀ ਕਮਾਈ ਤਾਂ ਕਰਦੀ ਪਈ ਏ ਪਰ ਮਾਲਕ ਨੂੰ ਭਾਈ ਨਹੀਂ, ਤੇ ਜਦੋਂ ਉਹਨੂੰ ਪੁੱਛਦੇ ਨੂੰ ਵੀ ਤੇਰੇ ਵਿੱਚ ਦੋਸ਼ ਕੋਈ ਨਹੀਂ, ਤੇਰਾ ਕਸੂਰ ਕੋਈ ਨਹੀਂ, ਤੇ ਕੀ ਕਾਰਨ ਕਿ ਤੂੰ ਪਰਮਾਤਮਾ ਪਤੀ ਛੱਡ ਕੇ ਦੁਰਜਨ ਨਾਲ ਨਹੀਂ ਪਾਇਆ, ਉਹਦਾ ਉੱਤਰ ਹੁੰਦਾ ਹੈ ਕਿ ਉਹਦੀ ਮਿਹਰ ਤੋਂ ਬਿਨਾਂ ਕਮਾਈਆਂ ਸਿਰੇ ਨਹੀਂ ਚੜ੍ਹਦੀਆਂ। ਅਗਲੇ ਸ਼ਲੋਕ ਵਿੱਚ ਕਿਹਾ ਮਨਾ ਕਿਉਂ ਮਰੂ ਮਰੂ ਕਰਨਾ ਦਿਨ ਰਾਤ ਗੁਰੂ ਦੇ ਸ਼ਬਦ ਨਾਲ ਜੁੜ ਕੇ ਅਰਦਾਸ ਕਰਿਆ ਕਰ, ਰੱਬ ਅੰਦਰ ਦੀਆਂ ਭਾਵਨਾ ਨੂੰ ਪੂਰੀਆਂ ਕਰ ਦੇ। ਪੌੜੀ ਵਿੱਚ ਦੱਸਿਆ ਹੈ ਕਿ ਜਿਸ ਨੂੰ ਪਰਮਾਤਮਾ ਚੇਤੇ ਆਉਂਦਾ ਰਹੇ ਉਸ ਨੂੰ ਕਿੰਨੀ ਕੁ ਜ਼ਿੰਦਗੀ ਵਿੱਚ ਖੁਸ਼ਹਾਲੀ ਸੁਖ ਤੇ ਆਨੰਦ ਮਿਲਦਾ ਹੈ। ਇਹ ਇਸ ਕਰਕੇ ਮੈਂ ਆਰੰਭ ਵਿੱਚ ਅਰਜ਼ ਕਰ ਦਿੱਤੀ ਕਿ ਆਪਾਂ ਜੇ ਹੁਕਮ ਦੀ ਵਿਚਾਰ ਕਰਨ ਵੇਲੇ ਸਾਨੂੰ ਇੰਨਾ ਜ਼ਰੂਰ ਪਤਾ ਹੋਵੇ ਕਿ ਅੱਜ ਦੇ ਹੁਕਮ ਦਾ ਤੱਤ ਭਾਵ ਕੀ ਸੀ। ਆਓ ਕਰੋ ਕਿਰਪਾ, ਜਿਤਨੇ ਵੀ ਆਪ ਸਾਹਿਬ ਦੀ ਪਵਿੱਤਰ ਚਰਨ ਸ਼ਰਨ ਵਿੱਚ ਇਕੱਤਰ ਹੋਏ ਹੋ ਆਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਕਿਰਪਾਲਤਾ। फिर उच्चारण करो जी सतनाम श्री वाहे गुरु जी। पहले श्लोक के अंदर जिवें अर्ग की तीस है, इहदे विच दो सखियां दी आपसी गलबात है ते एक दूजी नूं सवाल करके पुछदी पई है कि मैं तेनूं एक सच्ची गल सुनाण लगी हां ते जेड़ी तेरा भला करेगी तेरा उधार कर सकदी। ओ सच्ची गल एक है कि हे सुंदरी तू अपने परमात्मा पति नूं जे किते हिरदे विच बसा लवे ते तेरा पार उतारा हो जाए, फिर देख कि तू उस परमात्मा पति नूं छड़ के दूजे भाव विच दुर्जन नाल अपना प्यार बना लिया है ते इहदा कारण की मैं दस कि इहो जिहा सोहना प्रभु छड़ के दूजे पासे तेरा ख्याल क्यों। अगू उस सखी ने उत्तर दिता, भैने असल विच सच जानी ओ बेपरवाह अपनिया रंग अपनिया मौजां विच आप विचरदा है। जे मैं सोचा भी मेरी कमाई है मैं अपनी कालना नाल उहनूं खुश कर ला, कहन लगे दोष मेरे विच कोई नहीं, घाट मेरे विच कोई नहीं, मेरे अंदर कोई भी ऐब नहीं, ते जे तू पुछे मैं उहनूं भाई क्यों नहीं, ਇਹ ਗੱਲ ਕਦੀ ਭੁੱਲੀ ਨਾ। ਉਸ ਬੇਪਰਵਾਹ ਦੀ ਮਰਜ਼ੀ ਏ, ਕੀ ਪਤਾ ਕਿਹਦੇ ਉੱਤੇ ਉਹਨੇ ਕਦੋਂ ਤੁਰਕ ਪੈਣਾ ਹੈ। ਦੇਖੋ ਇਹਨੂੰ ਖੋਲਣ ਲਈ ਅਸੀਂ ਕੁਝ ਕੁ ਬਾਣੀ ਵਿੱਚੋਂ ਉਦਾਹਰਨਾਂ ਲੈਣੀਆਂ ਨੇ, ਕਿਉਂਕਿ ਅੱਜ ਦਾ ਸਲੋਕ ਜਦੋਂ ਆਇਆ ਤੇ ਮਨ ਵਿੱਚ ਬੜੇ ਖਿਆਲ ਉਪਜਣਗੇ ਵੀ ਇਹ ਕੀ ਜੇ ਦੋਸ਼ ਨਹੀਂ ਕੋਈ ਔਗਣ ਨਹੀਂ ਤੇ ਫਿਰ ਪਰਮਾਤਮਾ ਨੂੰ ਕਿਉਂ ਨਹੀਂ ਪਾਇਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ ਤਿੰਨ ਕੁ ਪ੍ਰਮਾਣ ਆਪ ਨਾਲ ਜ਼ਰੂਰ ਸਾਂਝੇ ਕਰਨੇ ਚਾਹੁੰਦਾ। ਸਭ ਤੋਂ ਪਹਿਲਾ ਬਚਨ ਹੈ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੈ, ਇੱਕ ਸਲੋਕ ਕਬੀਰ ਜੀ ਦਾ ਹੈ ਤੇ ਅੱਗੇ ਜਿਹੜਾ ਸਲੋਕ ਹੈ ਉਸ ਸਲੋਕ ਦੀ ਵਿਆਖਿਆ ਕਰਦਾ ਉਹ ਗੁਰੂ ਅਮਰਦਾਸ ਜੀ ਦਾ। ਆਪ ਸਭ ਨੂੰ ਪਤਾ ਹੈ ਕਿ ਮਹਿੰਦੀ ਨੂੰ ਪੀਆ ਜਾਂਦਾ ਹੈ ਤੇ ਮਹਿੰਦੀ ਪੀਣ ਤੋਂ ਬਾਅਦ ਜਦੋਂ ਕਿਸੇ ਦੀਆਂ ਹੱਥ ਦੀਆਂ ਤਲੀਆਂ ਨੂੰ ਲਾਈਏ ਤੇ ਉਦੋਂ ਵੀ ਉਹ ਆਪਣਾ ਰੰਗ ਛੱਡਦੀ ਹੈ ਤੇ ਜਦੋਂ ਕੋਈ ਉਹਨੂੰ ਆਪਣੇ ਪੈਰਾਂ ਨਾਲ ਲਾਉਂਦਾ ਹੈ ਤੇ ਪੈਰਾਂ ਦੀਆਂ ਤਲੀਆਂ ਨੂੰ ਵੀ ਉਹ ਰੰਗ ਦਿੰਦੀ ਹੈ। ਬਾਬਾ ਕਬੀਰ ਸਾਹਿਬ ਨੇ ਬਚਨ ਕੀਤਾ, ਕਹਿੰਦੇ ਨੇ ਹੇ ਪ੍ਰਭੂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ ਪਈ, ਮੈਂ ਆਪਣੇ ਆਪ ਨੂੰ ਪੀ ਪੀ ਕੇ ਮਹਿੰਦੀ ਦੀ ਤਰ੍ਹਾਂ ਬਿਲਕੁਲ ਬਰੀਕ ਵੀ ਕਰ ਲਿਆ। ਕਹਿੰਦੇ ਜਿਵੇਂ ਮਹਿੰਦੀ ਨੂੰ ਪੀਸਿਆ ਜਾਏ ਤੇ ਪੀਸਣ ਤੋਂ ਬਾਅਦ ਉਹ ਅੱਤ ਦੀ ਬਰੀਕ ਹੋ ਜਾਂਦੀ ਹੈ, ਕਹਿੰਦੇ ਪਰਤ ਕੇ ਉਹਨੂੰ ਲਾਈਏ ਤੇ ਉਹੀ ਮਹਿੰਦੀ ਜਿਹੜੀ ਹੱਥਾਂ ਨੂੰ ਪੈਰਾਂ ਨੂੰ ਆਪਣਾ ਰੰਗ ਦਿੰਦੀ ਏ, ਅਸੀਂ ਇੰਨੀ ਕੁ ਕਮਾਈ ਕੀਤੀ ਆਪਣੇ ਆਪ ਨੂੰ ਪੀ ਕੇ ਰੱਖ ਦਿੱਤਾ ਤੇ ਨਾਲ ਸੋਚ ਲਿਆ ਵੀ ਮਾਲਕ ਜੀ ਸਾਡੇ ਵਿੱਚ ਕਿਹੜੀ ਘਾਟ ਰਹਿ ਗਈ ਕਿ ਤੁਸੀਂ ਸਾਨੂੰ ਆਪਣੇ ਚਰਨਾਂ ਨਾਲ ਕਿਉਂ ਨਹੀਂ ਲਾਇਆ। ਜਦੋਂ ਮਹਿੰਦੀ ਦੀ ਤਰ੍ਹਾਂ ਪੀ ਲਿਆ ਤੁਸੀਂ ਆਪਣੇ ਚਰਨਾਂ ਨਾਲ ਕਿਉਂ ਨਹੀਂ ਲਾਇਆ। ਕਹਿੰਦੇ ਨੇ ਹਜ਼ੂਰ ਨੇ ਸ਼ਬਦ ਕਹਿ ਕਿ ਕਬੀਰ ਮਹਿੰਦੀ ਕਰਕੇ ਕਾਲਿਆ ਆਪ ਪਿਸਾਏ ਪਿਸਾਏ। ਮੈਂ ਜਿਹੜੀ ਅਰਜ਼ ਕਰਨੀ ਹੈ ਗੁਰਮਤ ਦੇ ਨੁਕਤੇ ਨੂੰ ਅਸੀਂ ਸਮਝੀਏ, ਕਿਉਂਕਿ ਅੰਦਰ ਹੌਲੇ ਹੁੰਦੇ ਨੇ, ਅਸੀਂ ਇੱਕ ਖਿਣ ਵਿੱਚ ਕਹਿੰਦੇ ਹਾਂ ਸ਼ਾਇਦ ਮੇਰੀ ਭਗਤੀ ਇੰਨੀ ਰੱਬ ਮੇਰੇ ਤੇ ਰੀਝ ਜਾਏਗਾ। ਉਹ ਬੇਪਰਵਾਹ ਹੈ, ਇਹ ਸਲੋਕ ਕਹਿ ਰਿਹਾ ਅਰਦਾਸ ਕਰ ਕਿ ਮੇਰੇ ਵਿੱਚ ਕੋਈ ਗੁਣ ਨਹੀਂ, ਜੇ ਤਰੁਠਣਾ ਤੇ ਤੇਰੀ ਮੇਰ ਨਾਲ ਕਿਰਪਾ ਹੁੰਦੀਆਂ ਨੇ ਤੇ ਹੋਰ ਕੋਈ ਵਸੀਲਾ ਨਹੀਂ। ਸ਼ਬਦ ਵਰਤੇ ਕਬੀਰ ਮਹਿੰਦੀ ਕਰਕੇ ਢਾਲਿਆ ਆਪ ਪਿਸਾਏ ਪਿਸਾਏ, ਆਪ ਪਿਸਾਏ ਕਰਕੇ ਆਪਣੀ ਹੋਮੇ ਨੂੰ ਪੀ ਕੇ ਰੱਖ ਦਿੱਤਾ, ਪਰ ਤੈ ਸ਼ਹਿ ਬਾਤ ਨਾ ਪੁੱਛਿਆ। ਹੇ ਪਰਮਾਤਮਾ ਪਤੀ ਤੁਸੀਂ ਮੇਰੀ ਗੱਲ ਹੀ ਨੀ ਪੁੱਛੀ, ਮੇਰੀ ਸੰਭਾਲ ਹੀ ਨਹੀਂ ਕੀਤੀ, ਤੈ ਸ਼ਹਿ ਬਾਤ ਨਾ ਪੁੱਛਿਆ, ਕਬੂ ਨਾ ਲਾਈ ਪਾਏ, ਜਦੋਂ ਮੈਂ ਮਹਿੰਦੀ ਦੀ ਤਰ੍ਹਾਂ ਪੀ ਦਿੱਤਾ ਆਪਣੇ ਆਪ ਨੂੰ ਘੋਲ ਦਿੱਤਾ ਤੇ ਮੈਨੂੰ ਇੱਕ ਗੱਲ ਦੱਸ ਦਿਓ ਕਿ ਤੁਸੀਂ ਮੈਨੂੰ ਆਪਣੇ ਚਰਨਾਂ ਨੂੰ ਕਿਉਂ ਨਹੀਂ ਲਾਇਆ। ਹੁਣ ਇੱਥੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਇਸ ਭੁਲੇਖੇ ਨੂੰ ਕੱਢ ਲੈ ਮਨ ਵਿੱਚੋਂ ਕਿ ਦੇਖ ਅਗਲਾ ਸਲੋਕ ਨਾਨਕ ਮਹਿੰਦੀ ਕਰਕੇ ਰੱਖਿਆ, ਭਾਵੇਂ ਤੂੰ ਆਪਣੇ ਆਪ ਨੂੰ ਮਹਿੰਦੀ ਦੀ ਤਰ੍ਹਾਂ ਬਰੀ ਕਰ ਲਿਆ, ਪੀ ਲਿਆ, ਘੋਲ ਲਿਆ, ਮਹਿੰਦੀ ਕਰਕੇ ਰੱਖਿਆ, ਸੋ ਸੌ ਨਦਰ ਕਰੇ। ਜੇ ਉਸ ਪਰਮਾਤਮਾ ਪਤੀ ਦੀ ਨਦਰ ਹੈ ਤੇ ਤਾਂ ਤੈਨੂੰ ਚਰਨਾਂ ਦੇ ਵਿੱਚ ਥਾਂ ਨਸੀਬ ਹੋਵੇਗੀ, ਜੇ ਉਹਦੀ ਨਦਰ ਨਹੀਂ ਤੇ ਸੱਚ ਜਾਣੀ ਤੂੰ ਆਪਣੀ ਕਮਾਈ ਦਾ ਮਾਣ ਨਾ ਕਰੇ। ਸਾਹਿਬ ਕਹਿੰਦੇ ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸੌ ਨਦਰ ਕਰੇ, ਆਪੇ ਪੀਸੈ, ਆਪੇ ਕੱਸੈ, ਆਪੇ ਲਾਏ ਲਏ, ਅਗਲੀ ਤੋਕੇ ਇਹ ਪਿਰਮ ਪਿਆਲਾ ਖਤਮ ਕਾਲ ਜੈ ਭਾਵੈ ਤੈ ਦੇ। ਇਹ ਤਾਂ ਪਰਮਾਤਮਾ ਪਤੀ ਦੇ ਪਿਆਰ ਦੀ ਦਾਤ ਹੈ। ਕੀ ਪਤਾ ਕਿ ਉਹਨੇ ਕਿਹੜੇ ਵੇਲੇ ਕਿਸ ਦੀ ਝੋਲੀ ਵਿੱਚ ਦਾਤ ਪਾ ਦੇਣੀ। ਜੇ ਮਹਿੰਦੀ ਘਾਲੀ ਹੋਵੇ, ਘੋਲੀ ਹੋਵੇ ਤੇ ਪੈਰਾਂ ਨੂੰ ਲਾਈਏ ਅਸਰ ਨਾ ਕਰੇ। ਤੇ ਸਾਹਿਬ ਕਹਿੰਦੇ ਇਸੇ ਤਰ੍ਹਾਂ ਭਾਵੇਂ ਤੇਰੀ ਕਮਾਈ ਵਤਨੀ ਬੜੀ ਏ, ਪਰ ਕਦੀ ਨਾ ਭੁੱਲੀ ਕਮਾਈ ਦੇ ਨਾਲ ਪਿਆਰੇ ਦੀ ਨਜ਼ਰ ਜ਼ਰੂਰ ਮੱਕੀ। ਜੇ ਉਹਦੀ ਮਿਹਰ ਹੋਈ ਤੇ ਤੈਨੂੰ ਜ਼ਰੂਰ ਚਰਨਾਂ ਨਾਲ ਲਾਏਗਾ। ਸਤਿਗੁਰੂ ਨੇ ਦੂਸਰਾ ਪ੍ਰਮਾਣ ਦਿੱਤਾ, ਇਹ ਸੀ ਕਬੀਰ ਜੀ ਦਾ ਬਚਨ ਤੇ ਇਹਦੀ ਵਿਆਖਿਆ ਕੀਤੀ ਹੈ ਮੇਰੇ ਗੁਰੂ ਅਮਰਦਾਸ ਨੇ। ਜਿਹੜਾ ਦੂਸਰੀ ਆਪ ਨਾਲ ਵਿਚਾਰ ਸਾਂਝੀ ਕਰਨੀ, ਉਹ ਸ਼ਲੋਕ ਹੈ ਬਾਬਾ ਫਰੀਦ ਜੀ ਦਾ ਤੇ ਉਹਦੀ ਵਿਆਖਿਆ ਕੀਤੀ ਫਿਰ ਗੁਰੂ ਅਮਰਦਾਸ ਜੀ। ਤੇ ਕੇਵਲ ਉਹਨਾਂ ਕਿਹਾ ਨਹੀਂ, ਆਪਣੀ ਜ਼ਿੰਦਗੀ ਵਿੱਚ ਉਸ ਨੂੰ ਕਮਾ ਕੇ ਦੇਖਿਆ। ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੁੰਦਾ ਹੈ ਕਿ ਮਨੁੱਖ ਨੂੰ ਜਵਾਨੀ ਦਾ ਸਮਾਂ ਰੱਬ ਨੇ ਦਿੱਤਾ ਹੈ ਤੇ ਯਤਨ ਕਰੇ ਕਿ ਜਵਾਨੀ ਦੇ ਦਿਨਾਂ ਵਿੱਚ ਕਮਾਈ ਕਰ ਸਕਦਾ ਰੱਜ ਕੇ ਕਰੇ। ਤੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਸ਼ਬਦੀ ਵਰਤੇ ਨੇ, ਸਵਸਥ ਵਿਵਸਥਾ ਹਰ ਕੀ ਸੇਵਾ ਮੱਧ ਹੰਤ ਪ੍ਰਭ ਜਾਪਣ, ਨਾਨਕ ਰੰਗ ਲੱਗਾ ਪਰਮੇਸ਼ਰ ਗੌੜ ਜਨਮ ਨਾ ਛਾਪਣ। ਕਿ ਜੇ ਰੱਬ ਦੀ ਬੰਦਗੀ ਕਰਨੀ ਹੈ ਨਾ ਤੇ ਜਵਾਨੀ ਦੇ ਦਿਨਾਂ ਵਿੱਚ ਯਤਨ ਕਰ ਤੂੰ ਮਾਲਕ ਦੇ ਚਰਨਾਂ ਵੀ ਜੁੜੇ। ਸਮਾ ਕਰਿਓ, ਇਸ ਗੱਲ ਨੂੰ ਮਹਿਸੂਸ ਨਾ ਕਰਿਓ। ਅੱਜ ਜਿਹੜਾ ਧਰਮ ਕਮਾਉਣ ਦੀ ਗੱਲ ਹੈ ਨਾ, ਅਕਸਰ ਧਰਮ ਨੂੰ ਅਸੀਂ ਇੱਕ ਬੁੱਢਿਆਂ ਦਾ ਧਰਮ ਬਣਾ ਕੇ ਰੱਖ ਦਿੱਤਾ ਹੈ ਕਿ ਜਦੋਂ ਜ਼ਿੰਦਗੀ ਦਾ ਸਮਾਂ ਲੰਘ ਗਿਆ ਤੇ ਉਦੋਂ ਫਿਰ ਕਹਿੰਦੇ ਚਲੋ ਹੁਣ ਰੱਬ ਦੀ ਬੰਦਗੀ ਵਾਲੇ ਪਾਸੇ ਤੁਰ ਜਾਈਏ। ਇਸ ਗੱਲ ਦਾ ਬੰਦੇ ਨੂੰ ਪਤਾ ਹੀ ਨਹੀਂ ਕਿ ਧਰਮ ਦਾ ਸੰਬੰਧ ਕੇਵਲ ਬੁਢੇਪੇ ਨਾਲ ਨਹੀਂ, ਧਰਮ ਦਾ ਸੰਬੰਧ ਤਾਂ ਤੇਰੇ ਜਨਮ ਤੋਂ ਪਹਿਲਾਂ ਸੀ। ਜਦੋਂ ਜਨਮ ਨਹੀਂ ਹੋਇਆ ਉਦੋਂ ਤੇਰੀ ਲਿਵ ਰੱਬ ਦੇ ਚਰਨਾਂ ਵਿੱਚ ਜੁੜੀ ਰਹੀ ਤੇ ਸਵਾਦ ਤਾਂ ਸੀ, ਬਚਪਨ ਜਵਾਨੀ ਵਿੱਚ ਵੀ ਲਿਵ ਕਦੀ ਟੁੱਟਦੀ ਨਾ। ਜਦੋਂ ਬੁਢੇਪਾ ਹੁੰਦਾ ਅਸੀਂ ਕਹਿੰਦੇ ਚਲੋ ਹੁਣ ਰੱਬ ਵਾਲੇ ਪਾਸੇ ਤੁਰੀਏ। ਤਾਂ ਹੀ ਤਾਂ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿੰਦੇ ਨੇ ਕਰਨੋ ਖੋਤੋ ਸੋ ਨਾ ਪੀਓ, ਪਰਿਓ ਲੋਭ ਕੈ ਫੰਦ, ਨਾਨਕ ਸਮਿਓ ਰਮ ਗਿਓ ਅਬ ਕਿਉਂ ਰੋਵਤ ਅੰਧ। ਤਾਂ ਹੀ ਸਾਹਿਬ ਨੇ ਕਿਹਾ ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਬਰੇ ਅਬ ਕਿਉਂ ਭਜੈ। ਦੇਖ ਤੋ ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੈ ਭਗਵਾਨ। ਤਾਂ ਹੀ ਕਹਿੰਦੇ ਨੇ ਸਿਰ ਕੰਪਿਓ ਪਗ ਡਗ ਮਗੈ, ਨੈਣ ਜੋਤ ਤੇ ਹੀਨ, ਹੁਣ ਤੂੰ ਰੱਬ ਨੂੰ ਕਮਾਣ ਤੁਰੇ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਮਨ ਆਪਣੇ ਨੂੰ ਸਮਝਾਉਂਦਾ ਮਨਾ ਕਿ ਪ੍ਰਭੂ ਦੇ ਚਰਨਾਂ ਵਿੱਚ ਕਦੀ ਜੁੜ ਕੇ ਦੇਖ। ਇੱਕ ਗੱਡੀ ਜਿਹਦਾ ਇੰਜਨ ਬਿਲਕੁਲ ਠੀਕ ਹੈ, ਉਹਨੂੰ ਆਪਾਂ ਮੰਜ਼ਿਲ ਤੱਕ ਲਿਜਾਣਾ ਹੋਵੇ, ਚੰਗੀ ਭਲੀ ਚੱਲਦੀ ਹੋਵੇ, ਤੇ ਕਿੰਨੇ ਚੰਗੇ ਉਹ ਬੰਦੇ ਨੇ, ਕਿੰਨੇ ਸਿਆਣੇ ਉਹ ਲੋਕ ਨੇ ਜਿਹੜੇ ਉਸ ਗੱਡੀ ਨੇ ਸਬਰ ਕਰਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਣ। ਤੇ ਇੱਕ ਉਹ ਬੰਦੇ ਜਿਹੜੇ ਮੰਜ਼ਿਲ ਵੱਲ ਤਾਂ ਗੱਡੀ ਨੂੰ ਤੋਰਨ, ਉਸ ਗੱਡੀ ਨੂੰ ਆਪਣੇ ਮਹੱਲੇ ਵਿੱਚ ਹੀ ਕਿਤੇ ਘੁਮਾ ਫਿਰਾ ਕੇ ਜਦੋਂ ਇੰਜਨ ਬਹਿਣ ਤੇ ਆ ਜਾਏ ਉਦੋਂ ਤੁਰ ਪੈਣ, ਕਹਿਣ ਲੱਗਣ ਕਿ ਚਲੋ ਹੁਣ ਮੰਜ਼ਿਲ ਵਾਲੇ ਪਾਸੇ ਚੱਲੀਏ, ਉਹ ਫਿਰ ਕਈ ਵਾਰੀ ਮੰਜ਼ਿਲ ਤੇ ਪਹੁੰਚਦੇ ਨੇ। ਜਦੋਂ ਪਰਮਾਤਮਾ ਨੇ ਸਰੀਰ ਦਿੱਤਾ, ਅੱਖਾਂ ਦੀ ਜੋਤ ਕਹਿੰਦੇ ਉਦੋਂ ਗੁਰੂ ਦੀ ਬਾਣੀ ਨਹੀਂ ਪੜੀ, ਜਦੋਂ ਕੰਨਾਂ ਵਿੱਚ ਸੁਣ ਦੀ ਸਮਰੱਥਾ ਸੀ ਉਦੋਂ ਬਾਣੀ ਨਹੀਂ ਪੜੀ, ਜਦੋਂ ਜ਼ਬਾਨ ਫਕਾਫਤ ਬੋਲ ਸਕਦੀ ਸੀ ਉਦੋਂ ਬਾਣੀ ਨਹੀਂ ਪੜੀ, ਜਦੋਂ ਗੱਡੀ ਖਲੋਣ ਲੱਗ ਪਈ ਕਹਿੰਦਾ ਚਲੋ ਹੁਣ ਰੱਬ ਵਾਲੇ ਪਾਸੇ ਤੁਰ ਪਈ। ਸਾਹਿਬ ਕਹਿੰਦੇ ਨਹੀਂ, ਹਜ਼ੂਰ ਨੇ ਸ਼ਬਦ ਵਰਤੇ ਨੇ, ਆਪਾਂ ਪੜ੍ਹਨੇ ਆ। ਦੇਖੋ ਸਾਡਾ ਫਰਕ, ਮੈਂ ਕਰਕੇ ਕਿਹਾ ਕਿ ਧਰਮ ਕੇਵਲ ਮਰਦੇ ਸਮੇਂ ਦੇ 2 ਸਾਲ ਪਹਿਲਾਂ ਦੀ ਖੇਡ ਬਣ ਗਿਆ। ਕਬੀਰ ਸਾਹਿਬ ਨੇ ਬਾਣੀ ਵਿੱਚ ਇੱਕ ਵਚਨ ਕਿਹਾ, گرو گرنتھ صاحب دے حضور دے بچے نے کہنے جب لگ جرا روگ نہیں آیا اسی کہنے بڈھیپے ویلے بندگی شروع کریں گے تے کبیر صاحب کہنے بڈھیپے تو پہلے اپنا کام فتح کر لیں جب لگ جرا روگ نہیں آیا جرا در سے بڈھیپا جنی دیر تک بڈھیپا نہیں آیا انی دیر تک کھیڈ بکا لائے کیونکہ بڈھیپے وچ کتے وی تو بیٹھا ہوئے تیرا بولنا بھی سمرن ہو جائے تیرا چلنا پرکرما ہو جائے تیرا سننا انہد ناد ہو جائے صاحب کہندے نے جب لگ جرا روگ نہیں آیا جب لگ تاک کال گرتی نہیں کایا جب لگ بکل پئی نہیں بانی پجلے رے من سارگ پانی اب نہ پجس پجس کا پائی آوے انت نہ پجیا جائے حضور نے بانی میں شبد برتے نے جڑی بینتی میں کر رہا ہوں کہنے لگے کہ سر چمپیو پگ ڈگ مگے نین جوت تے ہی سر کمبن لگتے ہیں جڑے پیر نے اے بھی تھڑکتے پے نے تے کنے اکھاں دی جوت بھی گئی تو نانک اے بد پئی تو نہ ہرس لین کنے خون تا شریر دی اوستھا بھی رہ گئی خیر میں جڑی بینتی کرنی چاہنا وا بابا فرید صاحب نے کیا جوانی دے دلاں نوں سانبھو جے سانبھے جاسکدے نے تے مالک دے چرناں وچ جڑ انہاں نے پھر ایک شبد کہیا وہ شلوک ہے کائی گنی نہ راویو تولی راو ہے کوئی یہ نہیں کہا بھی تولی اوستھا وچ پرماتما نہیں ملدا میں تاں دو تین پرمانت کر کے دتے نے یہ نہ سمجھو میں اپنی گل نوں آپ کٹ کر لگا نہیں میں بینتی کر رہا کوئی ضروری نہیں کہ ہر بندہ بابا امرداس کی طرح بڈھیپے وچ پروان ہو جائے واحگرو دے چرناں وچ ارداس کریے کہ جیسی اپجی پیڑ تے جو تیسی نبھ ہے اور جویں ماتا دے ادھر وچ سرت مالک دے شبد وچ نب نہیں ٹٹی کہ جے کتے ساری زندگی اس طرح جڑی رہے تے بندے دے جیون دی قیمت ہی کوئی نہیں پا سکدا حضور نے شبد ورتے نے کہ کالی گنی نہ راویو ਧੌੜੀ ਰਾਵ ਹੈ ਕੋਈ ਜਿਹਨੇ ਜਵਾਨੀ ਵੇਲੇ ਰੱਬ ਨੂੰ ਨਹੀਂ ਜਪਿਆ ਤੇ ਗੁਰਮਖੋ ਬੁਢੇਪੇ ਵੇਲੇ ਕਿਵੇਂ ਜਪੇਗਾ ਹਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਾਬਾ ਅਮਰਦਾਸ ਜੀ ਨੇ ਜਪਿਆ ਕਹਿੰਦੇ ਨੇ ਕਾਲੀ ਜਿਨੀ ਨਾ ਰਾਵਿਓ ਧੌੜੀ ਰਾਵ ਹੈ ਕੋਏ ਕਰ ਸਾਈ ਤੋਂ ਫਿਰ ਹੜੀ ਰੰਗ ਨਵੇਲਾ ਹੋਏ ਅੱਗੇ ਗੁਰੂ ਅਮਰਦਾਸ ਜੀ ਨੇ ਕੀਤੀ ਇਹ ਕਮਾਈ ਇੱਕ ਅਵਸਥਾ ਵਿੱਚ ਕਹਿੰਦੇ ਨੇ ਠੀਕ ਹੈ ਜਵਾਨੀ ਦੇ ਦਿਨਾਂ ਵਿੱਚ ਸਾਈ ਨੂੰ ਜਪ ਪਰ ਇਹ ਕਦੀ ਨਾ ਭੁੱਲੀ ਚਾਹੇ ਜਵਾਨੀ ਹੋਵੇ ਭਾਵੇ ਬੁਢੇਪਾ ਹੋਵੇ ਇਕੱਲੀ ਕਮਾਈ ਨਹੀਂ ਜੇ ਉਹਦੀ ਨਜ਼ਰ ਹੋ ਜਾਏ ਤਾਂ ਪ੍ਰਵਾਨ ਹੋਈਦਾ ਹੈ ਸਾਹਿਬ ਨੇ ਸ਼ਬਦ ਵਰਤੇ ਮਹੱਲਾ ਤੀਜਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੈ ਸਭ ਕੋਏ ਇਹ ਪਿਰਮ ਪਿਆਲਾ ਖਤਮ ਕਾ ਜੈ ਭਾਵ ਹੈ ਇਹ ਤਾਂ ਮਾਲਕ ਦੀ ਦਾਤ ਹੈ ਜਿਹਨੂੰ ਮਰਜ਼ੀ ਉਹ ਦੇ ਦੇ ਸਹਿ ਬਾਬਾ ਫਰੀਦ ਸਾਹਿਬ ਤੇ ਕਬੀਰ ਸਾਹਿਬ ਦੇ ਕਥਨ ਅਨੁਸਾਰ ਭਾਈ ਗੁਰਦਾਸ ਜੀ ਹੋਣਾਂ ਦਾ ਇੱਕ ਕਵਿਤ ਹੁੰਦਾ ਉਸ ਕਵਿਤ ਦੀਆਂ ਚਾਰ ਪੰਕਤੀਆਂ ਨੇ ਭਾਈ ਸਾਹਿਬ ਨੇ ਉਸ ਕਵਿਤ ਵਿੱਚ ਕਮਾਲ ਦੇ ਬਚਨ ਕੀਤੇ ਤੇ ਅੱਜ ਦੇ ਸ਼ਬਦ ਦੇ ਅਰਥ ਕਰਨ ਵਿੱਚ ਸਹਾਇਕ ਨੇ ਕਹਿੰਦੇ ਜੋ ਹੀ ਪ੍ਰਭ ਭਾਵ ਹੈ ਤਾਂ ਹੀ ਸੋਭਤ ਜਗਾਏ ਜਾਵੇ ਜਾਏ ਜੇ ਪਰਮਾਤਮਾ ਨੂੰ ਕੋਈ ਭਾਵ ਜਾਏ ਜੋ ਵੀ ਭਾਵ ਹੈ ਤਾਂ ਸੋਭਤ ਜਗਾਏ ਜਾਏ ਜਾਗਤ ਬਹਾਵੇ ਤਾਂ ਜਾਏ ਨਾ ਬੁਲਾਵੇ ਕਹਿੰਦੇ ਜਿਹੜੀ ਜੀਵ ਰੂਪੀ ਇਸਤਰੀ ਪਰਮਾਤਮਾ ਨੂੰ ਭਾ ਗਈ ਹੈ ਨਾ ਭਾਵੇਂ ਉਹ ਮਾਇਆ ਦੀ ਨੀਂਦ ਵਿੱਚ ਬਾਸ਼ਮੁਖੀ ਸੁੱਤੀ ਹੈ ਤੇ ਜਦੋਂ ਆਪਣੀ ਮਿਹਰ ਕਰਨ ਤੇ ਆਵੇ ਤੇ ਸੁੱਤਿਆਂ ਨੂੰ ਵਿਖਾ ਕੇ ਦਾਤਾਂ ਦੇ ਦਿੰਦਾ ਤੇ ਕਹਿੰਦੇ ਜੇ ਕੋਈ ਜਾਗਣ ਦਾ ਮਾਣ ਕਰੀ ਜਾਏ ਕਿ ਮੇਰਾ ਇੰਨਾ ਹੱਕ ਬਣਦਾ ਮੈਂ ਇੰਨੀ ਬੰਦਗੀ ਕੀਤੀ ਕਿਤੇ ਕਈ ਵਾਰੀ ਜਾਗ ਦੇ ਖਾਲੀ ਤੁਰ ਜਾਂਦੇ ਨੇ ਤੇ ਸੁੱਤੇ ਝੋਲੀਆਂ ਭਰ ਜਾਂਦੇ ਜੋ ਹੀ ਪ੍ਰਭ ਭਾਵ ਹੈ ਤਾਂ ਸੋਭਤ ਜਗਾਏ ਜਾਵੇ ਜਾਗਤ ਬਿਹਾਵ ਹੈ ਤਾਂ ਜਾਏ ਨਾ ਬੁਲਾਲੀ ਜੋ ਹੀ ਪ੍ਰਭ ਭਾਵ ਹੈ ਤਾਂ ਮਾਨਨ ਮਨਾਵੇ ਧਾਏ ਕਹਿਣ ਲੱਗੇ ਸੇਵਕ ਸਰੂਪ ਸੇਵਾ ਕਰਕ ਨਾ ਭਾਵੇ ਤੇ ਜੇ ਪ੍ਰਮਾਤਮਾ ਨੂੰ ਭਾਵੇ ਜਿਹੜਾ ਹੰਕਾਰ ਦੀਆਂ ਰੋਜ਼ ਗੱਲਾਂ ਕਰਦਾ ਮੈਂ ਮੇਰੀ ਦੀਆਂ ਗੱਲਾਂ ਕਰਦਾ ਮੇਰਾ ਵਾਹਿਗੁਰੂ ਮੇਰ ਕਰੇ ਕਈ ਵਾਰੀ ਉਹ ਮੈਂ ਕਰਨ ਵਾਲਿਆਂ ਨੂੰ ਵੀ ਤਾਰ ਦਿੰਦਾ ਤੇ ਕਈ ਜਿਹੜੇ ਦੇ ਹੱਥ ਜੋੜ ਕੇ ਸੇਵਕ ਸਰੂਪ ਬਣੇ ਰਹਿੰਦੇ ਨੇ ਜੇ ਨਾ ਭਾਏ ਜਾਣ ਤੇ ਸੱਚ ਜਾਣੋ ਉਹ ਵੀ ਖਾਲੀ ਚਲੇ ਜਾਂਦੇ ਇਹ ਉਸ ਦੀ ਆਪਣੀ ਮਿਹਰ ਹੈ ਤੀਜਾ ਬਚਨ ਕੀਤਾ ਕਹਿਣ ਲੱਗੇ ਜੋ ਹੀ ਪ੍ਰਭ ਭਾਵੇ ਤਾਂ ਰੀਝ ਕਰ ਰਜਾਵੇ ਆਪਾਂ ਕਾਚ ਕਾਚ ਆਵੇ ਤਾਂ ਪੱਗ ਨਾ ਲਗਾਵੇ
ਜਿਹੜੀ ਉਹਨੂੰ ਭਾਗ ਹੈ ਜੀਵਿਤ ਤੇ ਤੇ ਸੱਜਣੋ ਉਹਦਾ ਭਾਵੇਂ ਮਨ ਨਾ ਵੀ ਮੰਨੇ ਨਾ ਜਗਿਆਸੂ ਦਾ ਰੀਚ ਕਰ ਜਾਵੇ ਉਹ ਇੰਨਾ ਦਿਆਲੂ ਹੈ ਉਸ ਪੱਥਰ ਦਿਲ ਨੂੰ ਵੀ ਨਰਮ ਕਰਕੇ ਨਾਮ ਦੀਆਂ ਦਾਤਾਂ ਦਾ ਬੀਜ ਬੀਜ ਦਿੰਦਾ ਉਹਦੇ ਉੱਤੇ ਰੀਝ ਜਾਂਦਾ ਜੋ ਹੀ ਪ੍ਰਭ ਭਾਵੇ ਤਾਂ ਰੀਝ ਕਰ ਜਾਵੇ ਆਪਾਂ ਸੱਚ ਸੱਚ ਆਵੇ ਤਾਂ ਪੱਗ ਨਾ ਲਗਾ ਦੀ ਤੇ ਜਿਹੜਾ ਬੜਾ ਆਦਮ ਵੀ ਚੱਲੇ ਆਪਣੇ ਸਵਾਰ ਸਵਾਰ ਕੇ ਚੱਲੇ ਉਹ ਪਰਮਾਤਮਾ ਦੇ ਪੈਰਾਂ ਨੇੜੇ ਵੀ ਨਹੀਂ ਜਾ ਸਕਦਾ ਕਹਿੰਦੇ ਨੇ ਜੋ ਹੀ ਪ੍ਰਭ ਭਾਵੇ ਤਾਂ ਸਭੈ ਬਨ ਆਵੇ ਕਹਿੰਦੇ ਤਾਂ ਕਿ ਮਹਿਮਾ ਅਪਾਰ ਨਾ ਕਹਿਤ ਬਨ ਆਵੇ ਜਿਹੜਾ ਪਰਮਾਤਮਾ ਨੂੰ ਭਾ ਗਿਆ ਉਹਦੀ ਕੀ ਮਹਿਮਾ ਕਰੇਗਾ ਕਿਹੜੇ ਜਪ ਦੀ ਗੱਲ ਕਰੇਗਾ ਕਿਹੜੇ ਤਪ ਦੀ ਗੱਲ ਕਰੇਗਾ ਕਿਹੜੇ ਨਾਮ ਦੀ ਗੱਲ ਕਰੇਗਾ ਜਿਹੜਾ ਭਾ ਗਿਆ ਸੱਜਣਾ ਉਹਦਾ ਸਭ ਕੁਛ ਹੀ ਪ੍ਰਵਾਨ ਹੈ। ਬੜੀ ਸੋਹਣੀ ਇੱਕ ਘਟਨਾ ਕਿਸੇ ਸੱਜਣ ਨੇ ਕਹੀ ਸੀ। ਵੈਸੇ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਉਹਨੂੰ ਕੋਟ ਕੀਤਾ। ਕਿੰਨੇ ਇੱਕ ਸੱਜਣ ਕੋਈ ਉਹਨੂੰ ਮੂਸਾ ਸਾਹਿਬ ਦੇ ਨਾਲ ਜੋੜਦਾ, ਕੋਈ ਕਿਸੇ ਫਕੀਰ ਹੋਰ ਨਾਲ ਜੋੜਦਾ। ਮੈਂ ਕਹਿੰਦਾ ਹੁੰਦਾ ਵਾ ਨਾ ਜਿਸ ਮਰਜ਼ੀ ਨਾਲ ਲਾ ਦਿਓ ਪਰ ਉਹਦੇ ਵਿੱਚ ਸਾਨੂੰ ਤੱਤ ਕੀ ਮਿਲਦਾ, ਆਪਾਂ ਤੱਤ ਵਾਲੇ ਪਾਸੇ ਚੱਲੇ। ਕਿੰਨੇ ਕਿ ਪਰਮਾਤਮਾ ਦੇ ਦਰ ਤੇ ਤੁਲੇ ਜਾਂਦੇ ਨੇ ਮੂਸਾ ਸਾਹਿਬ ਜਾਂ ਉਹ ਫਕੀਰ ਰਸਤੇ ਵਿੱਚ ਕੀ ਦੇਖਦੇ ਨੇ ਕਿ ਸੰਘਣੇ ਪੱਤਰਾਂ ਵਾਲਾ ਰੁੱਖ ਹੈ, ਉਸ ਰੁੱਖ ਦੇ ਥੱਲੇ ਇੱਕ ਨੌਜਵਾਨ ਬੈਠਾ ਤੇ ਉਸ ਨੌਜਵਾਨ ਨੇ ਚੌਂਕੜਾ ਮਾਰਿਆ, ਉਹਦੇ ਅਰਧ ਨੇਤਰ ਬੰਦ ਨੇ ਅੱਧੇ ਕੁ ਬੰਦ ਨੇ, ਪਰਮਾਤਮਾ ਦੇ ਵਿਰਧ ਵਿੱਚ ਉਹਦੇ ਚਿੰਤਨ ਵਿੱਚ ਬੈਠਾ ਹੈ ਤੇ ਜਦੋਂ ਫਕੀਰ ਨੂੰ ਲੰਘਦਿਆਂ ਦੇਖਿਆ ਕਿ ਮਨ ਨੇ ਕਿਹਾ ਮਾਣਾ ਤੂੰ ਵੀ ਬੈਠਾ ਹੈ ਫਕੀਰ ਵੀ ਜਾਂਦਾ ਪਿਆ, ਪਤਾ ਨੀ ਕਿੰਨਾ ਕੁ ਅੰਦਰੋਂ ਭਰਿਆ ਭਾਂਡਾ ਹੋਣਾ। ਉਹ ਲੰਘਦੇ ਨੂੰ ਸਵਾਲ ਕੀਤਾ ਤੇ ਰੁਕ ਗਏ, ਕਹਿੰਦੇ ਤੁਸੀਂ ਇਕੱਲੇ ਕਿੱਥੋਂ ਰੋਜ਼ ਇੱਥੋਂ ਲੰਘਦੇ? ਫਕੀਰ ਨੇ ਕਿਹਾ ਕਹਿਣ ਲੱਗਾ ਮੈਂ ਖੁਦਾ ਦੇ ਦਰ ਤੇ ਉਹਦੇ ਨਾਲ ਗੱਲਾਂ ਕਰਨ ਚੱਲਾ, ਮੈਂ ਰੋਜ਼ ਆਪਣੇ ਪ੍ਰਭੂ ਨਾਲ ਗੱਲਾਂ ਕਰਨਾ ਵਾ ਤੇ ਇਹਨੂੰ ਇਹ ਮਤ ਸਮਝਿਓ ਵੀ ਕੇਵਲ ਮਨੋਕਲਪਤ ਹੀ ਇਹ ਸ਼ਬਦ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜੇ ਜੁੜੇ ਨੇ ਉਹ ਪ੍ਰੀਤਮ ਦੇ ਨਾਲ ਰੋਜ਼ ਹੀ ਗੱਲਾਂ ਕਰਦੇ। ਸਹਿਬ ਬਾਬਾ ਕਬੀਰ ਜੀ ਨੇ ਤਿੰਨ ਸ਼ਲੋਕ ਕਹੇ, ਉਹ ਕਹਿੰਦੇ ਨੇ ਕਿ ਨੀਚੇ ਲੋਇਨ ਕਰ ਰਹੇ ਲੇ ਸਾਜਨ ਘੱਟ ਮਾਹੇ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਅੱਖਾਂ ਕਿਉਂ ਨੀਵੀਆਂ ਕਰਕੇ ਰੱਖਦੇ ਹੋ ਹਰ ਵੇਲੇ ਨੀਵੀ ਪਾ ਕੇ? ਤੇ ਕਬੀਰ ਸਾਹਿਬ ਕਹਿੰਦੇ ਹਕੀਕਤ ਇਹ ਵੇਲਾ ਮੇਰਾ ਸੱਜਣ ਮੇਰੇ ਸਿਰਦੇ ਵਿੱਚ ਆ ਕੇ ਬੈਠਾ ਹੈ, ਕੀ ਕਰਾਂ ਇੰਨਾ ਪਿਆਰ ਹੈ ਉਹਨੂੰ ਵੇਖਣ ਤੋਂ ਬਿਨਾਂ ਮੇਰੀਆਂ ਅੱਖਾਂ ਕਿਸੇ ਹੋਰ ਨੂੰ ਵੇਖਦੀ ਨਹੀਂ, ਸਾਰਾ ਦਿਨ ਆਪਣੇ ਸੱਜਣ ਨੂੰ ਵੇਖੀ ਜਾਂਦੀ ਹੈ। ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਏ, ਸਭ ਰਸ ਖੇਲੂ ਪੀ ਸੌ ਪਾਸ ਪੀ ਨਾਲ ਪਤੀ ਨਾਲ ਕਿਸੂ ਲਿਖਾਵੋ ਨਾਹੀਂ। ਮੇਰਾ ਦਿਲ ਕਰਦਾ ਮੈਂ ਨੀਵੀਂ ਪਾ ਕੇ ਰੱਖਾਂ, ਮੈਂ ਆਪਣੇ ਪਤੀ ਦੇ ਪ੍ਰੇਮ ਨੂੰ ਕਿਸੇ ਨਾਲ ਸਾਂਝਾ ਨਹੀਂ ਕਰ ਸਕਦਾ। ਸਭ ਰੋਜ਼ ਖੇਲੂ ਕੀ ਸੌ ਕਿਸੂ ਲਿਖਾਵੋ ਨਾਹੀਂ। ਫਿਰ ਜਦੋਂ ਅਗਲੀ ਅਵਸਥਾ ਮਿਲੀ ਨਾ ਮਨਾ ਅੱਖਾਂ ਤੋਂ ਨੀਵਿਆਂ ਕਰੀ ਬੈਠਾ। ਦੇਖੋ ਅਸਲ ਵਿੱਚ ਇਹ ਤਿੰਨ ਅਵਸਥਾਵਾਂ ਨੇ, ਕਿੰਨੇ ਅੱਖਾਂ ਤੋਂ ਨੀਵੀਆਂ ਕੀਤੀਆਂ ਨੇ, ਅੱਖਾਂ ਖੋਲ ਕੇ ਚੱਕ ਸਾਰੀ ਦੁਨੀਆਂ ਨੂੰ ਦੇਖ, ਪਰਮਾਤਮਾ ਕੱਲਾ ਤੇਰੇ ਦੇ ਵਿੱਚ ਨਹੀਂ ਘੱਟ ਘੱਟ ਵਿੱਚੋਂ ਬੋਲਦਾ ਪਿਆ ਤੇ ਸਾਰਿਆਂ ਵਿੱਚ ਉਹਨੂੰ ਵੇਖ ਲੈ। ਪਹਿਲਾ ਸ਼ਲੋਕ ਹੈ ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ, ਸਭ ਰਿਚ ਖੇਲੂ ਪੀ ਸੌ ਕਿਸੋ ਲਿਖਾਵੋ ਨਾਹੇ। ਅੱਗੇ ਕਹਿੰਦੇ ਆਪ ਜਾਮ ਚੌ ਸਿੱਖ ਗਰੀ ਤੋ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੋ ਸਭ ਘੱਟ ਦੇਖੋ ਪੀਓ। ਕਹਿੰਦੇ ਮੈਨੂੰ ਨੀਵੀਂ ਅੱਖਾਂ ਪਾਉਣ ਦੀ ਕੀ ਲੋੜ ਹੈ? ਕਿਹੜਾ ਸ਼ਿਰਦਾ ਜਿਹੜਾ ਮੇਰੇ ਪਰਮਾਤਮਾ ਪਤੀ ਤੋਂ ਬਿਨਾਂ ਹੈ ਤੇ ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਪੁਕਾਰ ਕੇ ਕਿਹਾ ਘੱਟ ਘੱਟ ਮੈਂ ਹਰ ਜੂ ਬੱਸੈ। ਅਗਲੀ ਤੋਕੇ ਗਿਆਨੀਆਂ ਕਥਾ ਕਰਨ ਵਾਲਿਆਂ ਨੇ ਨਹੀਂ, ਕੇਵਲ ਲਿਖਣ ਵਾਲੇ ਬੁੱਧੀਜੀਵੀਆਂ ਨੇ ਨਹੀਂ, ਪਤਾ ਕਿੰਨਾ ਵੇਖਿਆ ਸੰਤਨ ਕਿਹੋ ਪੁਕਾਰ। ਕਹਿੰਦੇ ਰੱਬ ਦੇ ਸੰਤਾਂ ਨੂੰ ਸਮਝ ਪੈ ਗਈ ਘਰ ਘਰ ਵਿੱਚ ਮੇਰਾ ਪ੍ਰੀਤਮ ਪਿਆ ਵੱਸਦਾ। ਕਹਿਣ ਲੱਗੇ ਘੱਟ ਘੱਟ ਮੈਂ ਹਰ ਜੂ ਬੱਸੈ ਸੰਤਨ ਕਹੋ ਪੁਕਾਰ। ਤੇ ਕਬੀਰ ਸਾਹਿਬ ਕਹਿੰਦੇ ਨੇ ਆਸ ਜਾਮ ਚੌ ਤਕ ਗਰੀ ਤੋ ਨਰਕ ਤਰੇ ਜੀਓ, ਨੀਚੇ ਲੋਇਨ ਕਿਉਂ ਕਰੂ ਸਭ ਘੱਟ ਦੇਖੋ ਪੀਓ। ਹੁਣ ਜਦੋਂ ਅਗਲਾ ਬਚਨ ਉਹਨਾਂ ਕਿਹਾ ਅਗਲੀ ਅਵਸਥਾ ਕੀ ਸੀ? ਪਹਿਲੀ ਸੀ ਕੇਵਲ ਮੈਨੂੰ ਆਪਣੇ ਵਿੱਚੋਂ ਦਿਖਦਾ, ਅੱਗੋ ਸਮਝ ਪੈ ਗਈ ਕਿਹੜੀ ਥਾਂ ਜਿੱਥੇ ਪਰਮਾਤਮਾ ਨਹੀਂ। ਤੇ ਤੀਜੀ ਅਵਸਥਾ ਸੀ ਕਿਹਨੇ ਹੁਣ ਮੈਨੂੰ ਇਹ ਨੀ ਪਤਾ ਲੱਗਦਾ ਕਿ ਮੇਰੇ ਅੰਦਰ ਜਿੰਦ ਰਹਿੰਦੀ ਹੈ ਕਿ ਮੇਰੀ ਜਿੰਦ ਵਿੱਚ ਪਰਮਾਤਮਾ ਰਹਿੰਦਾ, ਸਮਝ ਨੀ ਪੈਂਦੀ। سن سکی شبد ورتے نے جی میں پیو بس ہے پی میں بس ہے کہ جیو جیو پیو بوجھو نہیں کٹ میں جیو کے پیو مینو یہ نہیں سمجھ پی میرے اندر جیو ہے کہ پیو ہے کہ لگی میری جندی میرا پرماتما بس ہے آپ اندر اپنے آپ نو حلول کر دیتا ہے حلول در ہوں وہ اپید کر دیتا ہے ملا دیتا ہے ہوں جی میں بےنتی کر رہی ہوں تریا جانا فقیر تو سوال کرتا وہ سجن کہ بابا تو روزے تو لگنا روز نیم میں تیرا دیکھنا تو جانا کتنے کہنے لگے میں جانا وا خدا کی عبادت کرنا اپنے پیارے محبوب نال گلا کرنا کہ نوجوان جی نے چونکڑا مارا کہ اٹھ کے کھلو گیا کہنے لگا بابا ایک کام کری جس نال تو روز گلا کرن جانا ہے میری اتوں تک پہنچ نہیں بس ایک گل نو پوچھ کے آ گئی کہ جیڑا تیری بھگتی اتنے بیٹھا انہوں کنا کو سماں لگے گا تیرے در سے آن لے کہ اس سجن نے کیا بھی ٹھیک ہے گیا پربھو سے پوچھیا بھی وہ نوجوان ایک بیٹھا ہے وہ جدو میں لنگنا روز اتنے بیٹھا دیکھنا اج انہیں پوچھیا بھی کتنا کو سماں لگے گا تیرے تک پہنچ گیا اگو کہ پیارے رب نے آواز دیتی انہوں کہیں کہ جن رخ دے پتے نے این جنم لگن گے تا تہچے گا جس رخ تلے بیٹھا ہے نا یہ جن دے پتے نے سنگنے اینا سما لگے گا تے تا پہنچے گا انہیں سوچیا بھی جی جا کے دسیا تو انہیں کوئی بھگتی تھوڑا کرنی انہیں کہنا کہ جنم ہی این لگنے نے میں رب تو کی لینا پتا نہیں کدو این جنم بھوگا تا ملے وہ فقیر اس نوجوان نو ملیا نہیں واپسی تو چلا گیا نوجوان انتظار کرتا پہ اج آ کل آج کی ہے پھر وہ فقیر لگیا کہ نوجوان نے آواز دیتی بابا میرا سنیہا پہنچائی اگے فقیر آ کے کہہ بیٹا پہنچایا ضرور ہے پر جا پتر دتا وہ میں تیرو دس نہیں سکتا نوجوان کی اکھا چمک آ گئی کہ میرے دس تو سہی کہ میرے محبوب نے میرے کیا چیز ہے میرے لیے کی اتر ملیا ہے کہ میں انج لگتا ہے جی میں دسیا کہ تو ناس تک نہ ہو جائے تو سوچے گا بھی یہ گل کی ہے وہ کہنا نہیں بابا میرے ایک بار دس دے کہنا میں تیرے بارے پوچھا سی کہ ملاپ لی کنا کو ہور سماں باقی ہے تے آواز آئی تھی جن رخ دے پتے نے این جنم لگن گے تا ملے گا کہ نوجوان ایکو دم نچن لگ گیا خوشی نال وہ اکھاں وچوں اترو آ گئے ہاتھ جوڑ کے کہنا ہے اے میرے پیارے واہگرو ہے میرے بھگوان تیرا کوٹان کو شکر وہ فقیر کہنا میں سوچیا تھی نات تک ہوئے گا تو شکر کر لے تو کہنا گل رخ دے پتیاں دی نہیں گل جنما دی نہیں یہ تا ہے نا کہ ایک دن میں پیارے دے گھر پہنچنا ضرور ہے سمجھ جتنا مرضی لگ جائے پر یہ تا نہیں نا کہ تینوں تھائی نصیب نہیں ہونی پاویں جن مرضی جن پتے ہونے دونے پتے ہو پیدا ہو جان جن مرضی جنم لگ جان پر آج تا ہے نا بھی ایک دن میں پہنچنا ہے کہ جب نوجوان نے اینی گل کی تو رب مل گیا اس ویلے پرماتما کی پراپتی ہوگی اور وہ فقیر کہندا بھی پتا نہیں رب کا کسور ہے کہ میں جھوٹا وا وہ کہندا پرماتما مینوں ایک گل کی سمجھ نہیں پی مینوں پرسوں تو کہندا پیا تھا بھی جن پتے نے این جنم لگنے نے سائیں ملنا ہوں تو دن تو دو نہیں پہ دیتے جنم کی گل چڈو آ دوجے دن تو آ کے ملے مینو ایک گل دس بھی میں جھوٹا وا یا جواب دے کے جی زبان کرنا وہ تو مکر گیا کہنے لگے گل سن میری جتن میں تینوں اتر دتا سی ادن میں سچا سا تو کہنے لگے اج بھی میں سچا ہوں وہ کہنا زیادہ سچا ادن تو کیا جی کئی جنم جن پتے ان جنم سے اج تجے دن ہی آ ملے کہ لگے حقیقت ہی جیڑی اندر دی شردہ جیڑی اندر دی بھاونا جیڑے اندر دی شکر دی بھاونا این جنم لگ کے بننی تھی نا بس دو دن چ بن گئی کہن لگے سارے جنما دی کھیڈ ختم اج ہی نو ملاپ ہو گیا میرے گرو گرنتھ صاحب کہنے نے ہو سکتا ہے گنتیاں منتیاں چنا پی پرماتما بے پرواہ ہے کی پتا کدو تیرے سے ترت پہ تھی بابے کبیر جی نے کیا سی خے حضور کپ دور بتاؤ یہ نہ کہی گا بڑے جنم لگنے نے دیکھ دندر باندھو ਸੁੰਦਰ ਪਾਵੋ ਤੂੰ ਆਪਣੇ ਦਵੰਦ ਕਰਨ ਵਾਲੇ ਮਨ ਨੂੰ ਬਣ ਤਾਂ ਸਹੀ ਰਾਬਾ ਜੀ ਤੇਰੇ ਕੋਲ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਆਜ ਮਿਲਾਵਾ ਸ਼ੇਖ ਫਰੀਦ ਤਾਕਿਨ ਕੂੰਜੜੀਆਂ ਮਨੋ ਮਚੰਦੜੀਆਂ ਜਿਨ੍ਹਾਂ ਤੇਰੀਆਂ ਇੰਦਰੀਆਂ ਨੇ ਤੇਰੇ ਅੰਦਰ ਨੂੰ ਅੱਗ ਲਾਈ, ਇਹਨਾਂ ਨੂੰ ਬੰਨ ਲੈ ਤੇ ਇਹਨਾਂ ਨੂੰ ਰੋਕ ਲੈ ਤੇ ਪਰਮਾਤਮਾ ਮਿਲ ਸਕਦਾ। ਅੱਜ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਕਹੇ ਨੇ, ਇਸ ਸ਼ਲੋਕ ਦੇ ਅਰਥ ਤੇ ਵਿਸ਼ਰਾਮਾਂ ਵੱਲ ਜ਼ਰੂਰ ਧਿਆਨ ਦਿਆ ਜੀ। ਇਹ ਸ਼ਲੋਕ ਹੈ, ਹਰ ਰਾਖੀ ਉਹ ਸੱਚ ਬੈਣ ਸੁਣਾਈ, ਸ਼ਬਦ ਹਰ ਰਾਖੀ ਇਹ ਦੋ ਸ਼ਬਦਾਂ ਨਾਲ ਬਣਿਆ। ਹਰਨ ਆਖੀ, ਹਰ ਰਾਖੀ ਦਾ ਅਰਥ ਹੈ ਜਿਹਦੀਆਂ ਅੱਖਾਂ ਹਰਨ ਦੀਆਂ ਅੱਖਾਂ ਵਰਗੀਆਂ। ਹਰ ਰਾਖੀ ਹਰਨ ਦੀਆਂ ਅੱਖਾਂ ਵਾਲੀ, ਹਰ ਰਾਖੀ ਕੂ ਕੂਦਰ ਤੇ ਨੂੰ ਸੱਚ ਬੈਣ ਸੁਣਾਈ। ਵੈਣ ਦਾ ਅਰਥ ਦੋ ਨੇ, ਦੇਖੋ ਇੱਕ ਤੇ ਵੈਣ ਦਾ ਅਰਥ ਹੁੰਦਾ ਵਾਕ ਸ਼ਬਦ ਕਹਿਣੇ, ਇੱਕ ਵੈਣ ਦਾ ਅਰਥ ਹੁੰਦਾ ਮੌਤ ਤੋਂ ਬਾਅਦ ਕੀਰਨੇ ਕਰਨੇ, ਆਪਾਂ ਕਹਿੰਦੇ ਹਾਂ ਵੈਣ ਪਿਆ ਪਾਉਂਦਾ ਸਾਡੇ ਪੰਜਾਬੀ ਦੇ ਸ਼ਬਦ ਨੇ। ਕਹਿਣ ਲੱਗੇ ਹਰ ਰਾਖੀ ਕੂ ਹਰਨ ਦੀਆਂ ਅੱਖਾਂ ਵਾਲੀ ਨੂੰ ਸੱਚ ਵੈਣ ਸੁਣਾਈ, ਮੈਂ ਸੱਚਾ ਬਚਨ ਸੁਣਾਉਣ ਚੱਲੀ ਆ ਤੇ ਕੀ ਕਹਿਣ ਲੱਗੀ ਆ, ਜੋ ਤਉ ਕਰੇ ਉਦਾਹਰਨ ਕਿ ਹੇ ਮੇਰੀ ਇਹ ਸੱਚੀਏ ਹਰਨ ਦੀਆਂ ਅੱਖਾਂ ਵਾਲੀਏ ਮੈਂ ਤੈਨੂੰ ਸੱਚ ਬਚਨ ਸੁਣਾਉਣ ਆਈ ਆ, ਜੋ ਤਉ ਜਿਹੜਾ ਬਚਨ ਤਉ ਦਰ ਤੇ ਤੇਰਾ ਕਰੇ ਉਦਾਹਰਨ, ਤੇਰਾ ਉਧਾਰ ਕਰੇਗਾ ਸੱਚੀਏ ਜਿਹੜੇ ਬਚਨ ਮੈਂ ਤੈਨੂੰ ਸੁਣਾਉਣ ਆਈ ਆ। ਉਹ ਕਿਹੜੇ ਬਚਨ ਨੇ ਜੀ? ਸੁੰਦਰ ਬਚਨ, ਤੁਮ ਸੁਣੋ ਛਬੀਲੀ, ਛਬੀਲੀ ਦਾ ਅਰਥ ਹੈ ਸੁੰਦਰਤਾ ਨਾਲ ਭਰੀ ਹੋਈ, ਜਿਹਦੇ ਕੋਲ ਜੋਬਨ ਵੀ ਬੜਾ ਹੈ। ਤੇ ਲੱਗੇ ਖੇ ਛਬੀਲੀ ਖੇ ਸੁੰਦਰੀ, ਮੇਰੇ ਸੋਹਣੇ ਬਚਨਾਂ ਨੂੰ ਤੂੰ ਸੁਣ, ਸੁੰਦਰ ਬਚਨ ਤੁਮ ਸੁਣੋ ਛਬੀਲੀ, ਫਿਰ ਪਹਿਲਾ ਮਨ ਸਾਧਾਰਨ ਮੇਰੀ ਇਸ ਗੱਲ ਨੂੰ ਸੁਣ ਲੈ, ਸੋਹਣੀਏ ਛਬੀਲੀਏ ਜੀਵ ਰੂਪੀ ਇਸਤਰੀਏ, ਕਿ ਤੇਰਾ ਪਰਮਾਤਮਾ ਪਤੀ ਜਿਹੜਾ ਹੈ ਫਿਰ ਪੈਂਦਾ ਦਰ ਤੇ ਤੇਰਾ ਪਤੀ ਮਨ ਸਾਧਾਰਨ ਉਹ ਤੇਰੇ ਮਨ ਨੂੰ ਸਹਾਰਾ ਦੇਣ ਵਾਲਾ, ਓਟ ਦੇਣ ਵਾਲਾ। ਪਰ ਕਹਿੰਦੇ ਨੇ ਮੈਨੂੰ ਸਮਝ ਨੀ ਪੈਂਦੀ, ਦੁਰਜਨ ਖੇਤੀ ਨਿਉ ਰਚਾਇਓ, ਜਿਹੜਾ ਪਰਮਾਤਮਾ ਇੰਨਾ ਸੋਹਣਾ ਹੈ ਇਹ ਛਬੀਲੀਏ ਉਹਨੂੰ ਛੱਡ ਕੇ ਦੁਰਜਨ ਨਾਲ ਤੂੰ ਆਪਣਾ ਪਿਆਰ ਪਾਈ ਬੈਠੀ, ਦੱਸ ਵਿਖਾ ਲੈ ਕਾਰਨ। ਦੇਖੋ ਇਹ ਦੋ ਸ਼ਬਦ ਨੇ, ਇੱਕ ਵਿਖਾ ਦਰ ਹੁੰਦਾ ਪੈਰ ਚਰਨ ਭਰਨੇ, ਆਪਾਂ ਕਹਿੰਦੇ ਧੰਨ ਧੰਨ ਤੋਂ ਸੁਹਾਵਾ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰ ਹੈ ਵਿਖਾ। ਹੁਣ ਇੱਥੇ ਵਿਖਾ ਮੈਨੂੰ ਵਿਖਾ, ਮੈਂ ਵੇਖਣਾ ਚਾਹੁੰਦੀ ਹਾਂ। ਕਹਿਣ ਲੱਗੇ ਦੁਰਜਨ ਖੇਤੀ ਨਿਉ ਰਚਾਇਓ, ਪਰਮਾਤਮਾ ਨੂੰ ਛੱਡ ਕੇ ਤੂੰ ਦੁਰਜਨ ਨਾਲ ਪਿਆਰ ਪਾਇਆ, ਦੱਸ ਮੈਨੂੰ ਸਮਝਾ ਖਾ ਵਿਖਾ ਮੈਂ ਕਾਰਨ, ਮੈਨੂੰ ਵਿਖਾ ਕੀ ਕਾਰਨ, ਕਿਹੋ ਜਿਹੇ ਛਬੀਲੇ ਨੂੰ ਛੱਡ ਕੇ ਤੂੰ ਝੱਲੀਏ ਦੂਜੇ ਪਾਸੇ ਤੁਰ ਪਈ। ਅੱਗੇ ਕਹਿਣ ਲੱਗੇ ਤੂੰ ਊਣੀ ਨਾਹੀ, ਤੇਰੇ ਚ ਘਾਟ ਕੋਈ ਨਹੀਂ, ਝੂਣੀ ਨਾਹੀ, ਤੇਰੇ ਕੋਲ ਝੋਰਾ ਕੋਈ ਨਹੀਂ, ਉਦਾਸੀ ਕੋਈ ਨਹੀਂ, ਨਾ ਹੀ ਕਿਸੇ ਦੀ ਹੋਣੀ, ਤੇ ਕਿਸੇ ਗੁਣ ਤੋਂ ਤੂੰ ਸੱਖਣੀ ਵੀ ਨਹੀਂ। ਮੈਨੂੰ ਦੱਸ ਵੀ ਨਾ ਤੂੰ ਊਣੀ ਏ, ਨਾ ਤੂੰ ਝੂਣੀ ਏ, ਨਾ ਤੂੰ ਗੁਣਾ ਤੋਂ ਵਿਹੋਣੀ ਏ, ਫਿਰ ਸ਼ੈਲ ਛਬੀਲਾ ਛੱਡ ਗਵਾਇਓ। ਉਸ ਪਰਮਾਤਮਾ ਪਤੀ ਨੂੰ ਵਾਹਿਗੁਰੂ ਛਬੀਲੇ ਨੂੰ ਛੱਡ ਦਿੱਤਾ, ਦੁਰਮਤ ਕਰਮ ਵੀ ਹੋਣੀ, ਇਹ ਕਰਮਾਂ ਦੀ ਸੱਖਣੀ ਏ, ਭੈੜੀ ਮੱਤ ਪਿੱਛੇ ਪੈ ਗਈ। ਮੈਨੂੰ ਦੱਸ ਇੰਨੇ ਗੁਣ ਹੋਣ ਦੇ ਬਾਵਜੂਦ ਵੀ ਪਰਮਾਤਮਾ ਕਿਉਂ ਛੱਡੇ? ਹੁਣ ਦੇਖੋ ਅੱਗੇ ਉੱਤਰ ਹੁੰਦਾ ਸ਼ੁਰੂ। ਮੈਂ ਕਹਿੰਦਾ ਵਾ ਕਿ ਜਿਹੜੀ ਉੱਤਰ ਦਿੰਦੀ ਪਈ ਇਹ ਅਸਲ ਵਿੱਚ ਨਾਸਤਕ ਨਹੀਂ, ਉਹਨੂੰ ਇਹ ਨਹੀਂ ਕਹਿ ਸਕਦੇ ਦੁਹਾਗਨ ਨੂੰ ਸਮਝ ਕੋਈ ਨਹੀਂ, ਇਹਦਾ ਮਤਲਬ ਉਹ ਸ਼ੁਕਰ ਵੀ ਜੁੜੀ ਹੋਈ ਆ ਕੋਈ ਭਾਵਨਾ ਵਾਲੀ ਹੈ। ਕਹਿਣ ਲੱਗੀ ਨਾ ਹੋ ਭੁੱਲੀ, ਕਹਿੰਦੇ ਮੈਂ ਭੁੱਲੀ ਵੀ ਕੋਈ ਨਹੀਂ, ਉੱਤਰ ਮਿਲਦਾ ਪਿਆ। ਨਾ ਹੋ ਚੁੱਕੀ, ਨਾ ਮੈਂ ਖੁੰਝੀ ਆ, ਨਾ ਮੈਂ ਨਾ ਹੀ ਦੋਸ਼ਾਂ, ਮੇਰੇ ਵਿੱਚ ਦੋਸ਼ ਵੀ ਕੋਈ ਨਹੀਂ, ਨਾ ਮੈਂ ਭੁੱਲੀ ਆ, ਨਾ ਖਿੜਕੀ ਆ, ਨਾ ਮੇਰੇ ਵਿੱਚ ਦੋਸ਼ ਏ। ਕਹਿਣ ਲੱਗੀ ਮੈਨੂੰ ਕੀ ਪੁੱਛਣੀ, ਜਿੱਤ ਹੋ ਲਾਈ ਤਿੱਤ ਹੋ ਲੱਗੀ, ਜਿੱਦਣ ਮੈਨੂੰ ਪਿਆਰੇ ਨੇ ਲਾ ਦਿੱਤਾ ਮੈਂ ਉਧਰ ਤੁਰ ਪਈ ਆ। ਕਹਿਣ ਲੱਗੇ ਤੂੰ ਸੁਣ ਸੱਚ ਸੰਦੇਸ਼ਾ, ਸੰਦੇਸ਼ਾ ਦਰ ਤੇ ਮੇਰਾ ਸੁਨੇਹਾ ਸੁਣ, ਮੈਂ ਸੱਚ ਸੁਣਿਆ ਤੈਨੂੰ ਦੇਣੀ ਆ, ਕਿ ਜਿੱਧਰ ਉਹਨੇ ਮੈਨੂੰ ਲਾ ਦਿੱਤਾ ਮੈਂ ਉੱਥੇ ਲੱਗੀ ਆ, ਮੇਰੇ ਕੋਲ ਕੋਈ ਸਮਰੱਥਾ ਨਹੀਂ। ਹੁਣ ਅਗਲਾ ਬਚਨ ਏ, ਸਾਈ ਸੁਹਾਗਣ ਉਹੀ ਸੁਹਾਗ ਵਾਲੀ, ਸਾਈ ਭਾਗਣ ਉਹੀ ਭਾਗ ਵਾਲੀ, ਜੈ ਫਿਰ ਕਿਰਪਾ ਧਾਰੀ ਜਿਹਦੇ ਉੱਤੇ ਮੇਰੇ ਪਰਮਾਤਮਾ ਨੇ ਕਿਰਪਾ ਕਰ ਦਿੱਤੀ। ਅਸਲ ਵਿੱਚ ਉਹ ਭਾਗਾਂ ਵਾਲੀ ਉਹਦੀ ਮਿਹਰ ਤੋਂ ਬਿਨਾਂ ਨੇ ਕਹਿਣ ਲੱਗੇ ਫਿਰ ਅਵਗਣ ਕਿਸ ਕੇ ਸਾਧ ਗਵਾਏ ਜਿਹਦੇ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ ਉਹ ਸਾਰੇ ਔਗਣਾਂ ਨੂੰ ਸਾੜ ਦਿੰਦਾ ਹੈ। ਫਿਰ ਔਗਣ ਕਿਸ ਕੇ ਸਾਧ ਗਵਾਏ ਗੱਲ ਸਾਥੀ ਛੇਤੀ ਲਾਏ ਸਵਾਰੀ। ਕਹਿੰਦੇ ਇਹੋ ਜਿਹੀ ਜੀਵ ਇਸਤਰੀ ਨੂੰ ਉਹਨੇ ਆਪਣੇ ਗਲ ਨਾਲ ਉਹਨੇ ਆਪਣੇ ਸੀਨੇ ਨਾਲ ਕਹਿਣ ਤੋਂ ਮੁਰਾਦ ਇਹੋ ਜਿਹੇ ਜੀਵ ਨੂੰ ਆਪਣੇ ਅੰਤ ਨਾਲ ਲਾ ਲਿਆ। ਸਾਹਿਬ ਕਹਿਣ ਲੱਗੇ ਮੈਨੂੰ ਕੋਈ ਪਤਾ ਨਹੀਂ, ਦੋਸ਼ ਨਹੀਂ, ਕੋਈ ਕਸੂਰ ਨਹੀਂ, ਪਰ ਇੱਕ ਮੈਂ ਬੇਨਤੀ ਰੋਜ਼ ਕਰਨੀ ਆ ਕਿ ਕਰਮ ਹੀਣ ਧਨ ਕਰੇ ਬੇਨਤੀ। ਮੈਂ ਕਰਮਾਂ ਤੋਂ ਕਿਵੇਂ ਜੀਵ ਇਸਤਰੀ ਬੇਨਤੀ ਕਰਨੀ ਆ। ਤਦ ਨਾਨਕ ਆਵੇ ਵਾਰੀ, ਹੇ ਪਰਮਾਤਮਾ ਪਤੀ ਕਦੀ ਮੇਰਾ ਵੀ ਸਮਾਂ ਆਏਗਾ। ਕਹਿਣ ਲੱਗੇ ਸਭ ਸੁਹਾਗਣ ਮਾਰੇ ਰਲੀਆਂ ਸਾਰੇ ਨਾਮ ਜਪਣ ਵਾਲੇ ਤੇਰੇ ਨਾਮ ਦਾ ਆਨੰਦ ਪੈ ਮਾਣਦੇ ਨੇ। ਤੁਸ ਕਿਰਪਾ ਕਰਕੇ ਇੱਕ ਦੇਵੋ ਰਾਤ ਮੁਰਾਰੀ, ਮੈਨੂੰ ਇੱਕ ਰਾਤ ਹੀ ਕਿਤੇ ਆਪਣੀ ਯਾਦ ਦੇ ਦੇ, ਇੱਕ ਰਾਤ ਮੈਨੂੰ ਸਿਮਰਨ ਦੇ ਦੇ, ਇੱਕ ਰਾਤ ਮੈਨੂੰ ਆਪਣਾ ਮਿਲਾਪ ਦੇ ਦੇ। ਕਹਿਣ ਲੱਗੇ ਮੈਂ ਕਰਮਾਂ ਤੋਂ ਹੀ ਨਹੀਂ, ਦੇਖੋ ਇੱਕ ਸ਼ੁਕਰ ਦੀ ਭਾਵਨਾ। ਇਹ ਨੀ ਕਹਿੰਦੇ ਤੁਸੀਂ ਮੇਰੇ ਕਰਮ ਬੜੇ ਨੇ, ਤੂੰ ਨੀ ਮੇਰੇ ਵੱਲ ਚੱਲਦਾ ਪਿਆ। ਕਹਿੰਦੇ ਮੈਨੂੰ ਸਮਝ ਕੋਈ ਨੀ ਪੈਂਦੀ, ਕਰਮ ਕੀਨ ਧਨ ਕਰੇ ਬੇਨਤੀ। ਤਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਹੁਣ ਅਗਲਾ ਸਲੋਕ ਹੈ, ਕਹਿੰਦੇ ਤਾਹੀ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ। ਮਾੜਾ ਕਿਉਂ ਡੋਲੀ ਜਾਂਦਾ, ਕਿਉਂ ਥਾਂ ਥਾਂ ਤੇ ਡਿੱਗਣਾ ਪਿਆ। ਤੇਰੇ ਮਨ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਇੱਕ ਪੂਰਾ ਪ੍ਰਭੂ ਹੈ, ਸਤਿਗੁਰ ਪੁਰਖ ਧਿਆਏ ਤੂੰ। ਤੂੰ ਸਤਿਗੁਰੂ ਪੁਰਖ ਨੂੰ ਧਿਆਣਾ ਕਰ, ਸਭ ਦੁੱਖ ਵਿਚਾਰਨ ਹਾਰ ਤੇਰੇ ਸਾਰੇ ਦੁੱਖਾਂ ਨੂੰ ਦੂਰ ਕਰੇਗਾ। ਤੇ ਮਨ ਡੋਲਦਾ ਹੈ ਨਾ, ਬਾਬਾ ਜੀ ਨੇ ਤੇ ਬਾਣੀ ਵਿੱਚ ਕਿਹਾ ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਤਾਂ ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਰੱਖ ਹੈ ਜਾਂ ਸਿਰਜਣ ਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਕਾਹੇ ਰੇਮਨ ਕਿਤਵੈ ਉਦਮ ਜਾਂ ਆਹਰ ਹਰ ਕਿਉ ਪਰਿਆ, ਸੈਲ ਪੱਤਰ ਮੈਂ ਜਰਤ ਉਪਾਏ ਕਾਂਤਾ ਰਿਜਕ ਆਦੈ ਕਰ ਭਰਿਆ। ਤੂੰ ਕਿਉਂ ਚੁੱਕੇ ਡੋਲੇ ਖਾਨਾ ਤੇ, ਸਾਹਿਬ ਜੀ ਕਿਰਪਾ ਤਾਂ ਕਰਦੇ ਨੇ। ਹਰ ਨਾਮਾ ਅਪਰਾਧ ਮਨ, ਹੇ ਮਨ ਤੂੰ ਹਰੀ ਦੇ ਨਾਮ ਨੂੰ ਅਰਾਧਿਆ ਕਰ, ਤੇ ਸਭ ਕਿਲਰਕ ਜਾਏ ਨਿਖਾਰ, ਤੇਰੇ ਘੇਰੇ ਅੰਦਰ ਦੇ ਵਿਕਾਰ ਨੇ ਉਹ ਚਲੇ ਜਾਣਗੇ, ਅੰਦਰ ਦੇ ਦੁੱਖ ਚਲੇ ਜਾਣਗੇ। ਜਿਨ ਕੋ ਪੂਰਬ ਲਿਖਿਆ, ਜਿਨ੍ਹਾਂ ਦੇ ਪੂਰਬਲੇ ਲੇਖ ਲਿਖੇ ਨੇ, ਤਿੰਨ ਰੰਗ ਲੱਗਾ ਨਿਰੰਕਾਰ, ਰੰਗ ਦਾ ਰੱਖੇ ਪਿਆਰ, ਉਹਨਾਂ ਦਾ ਪਿਆਰ ਪ੍ਰਭੂ ਨਾਲ ਪੈ ਗਿਆ, ਨਿਰੰਕਾਰ ਨਾਲ ਪੈ ਗਿਆ। ਉਹਨੀ ਛੱਡਿਆ ਮਾਇਆ ਸੁਆਵਣਾ, ਉਹਨਾਂ ਨੇ ਛੱਡ ਦਿੱਤਾ ਮਾਇਆ ਦੇ ਸਵਾਰਥ ਨੂੰ, ਉਹਨਾਂ ਨੇ ਛੱਡ ਦਿੱਤਾ ਅੰਦਰ ਦੀ ਖੁਦ ਗਰਜੀ ਨੂੰ, ਉਹਨਾਂ ਨੇ ਛੱਡ ਦਿੱਤਾ ਅੰਦਰ ਦੇ ਤਮੇ ਨੂੰ। ਸਾਹਿਬ ਕਹਿਣ ਲੱਗੇ ਧਨ ਸੰਚਿਆ ਨਾਮ ਅਪਾਰ, ਉਹਨਾਂ ਨੇ ਪਰਮਾਤਮਾ ਦੇ ਨਾਮ ਤੁਹਾਨੂੰ ਇਕੱਤਰ ਕੀਤਾ ਹੈ, ਸੰਚਿਆ ਇਕੱਠਾ ਕੀਤਾ ਹੈ। ਹੁਣ ਅਗਲਾ ਬਚਨ ਹੈ ਕਿ ਜਿਨ੍ਹਾਂ ਨੇ ਨਾਮ ਧਨ ਸੰਚਿਆ ਉਹਨਾਂ ਦੀ ਅੱਖੇ ਪੈਰ ਦੀ ਅਵਸਥਾ ਕੀ? ਅੱਖੇ ਪੈਰ ਇੱਕ ਪੈਰ ਲਿਵੈ, ਅੱਖੇ ਪੈਰ ਉਹਨਾਂ ਦੀ ਲਿਵ ਇੱਕ ਪਰਮਾਤਮਾ ਦੇ ਚਰਨਾਂ ਦੀ ਜੁੜੀ। ਕੋਈ ਸਮਾਂ ਐਸਾ ਨਹੀਂ ਹੁੰਦਾ ਕਿ ਜਦੋਂ ਉਹਨਾਂ ਦੀ ਸੁਰਤ ਮਾਲਕ ਤੋਂ ਟੁੱਟੇ, ਤੇ ਜਦੋਂ ਕਿਤੇ ਥੋੜੀ ਜਿਹੀ ਤੋਤ ਆਵੇ ਤੇ ਉਦੋਂ ਉਹ ਬੇਨਤੀ ਵੀ ਕਰਦੇ ਨੇ, ਇੱਕ ਘੜੀ ਦਿਵਸ ਮੋਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ। ਇੱਕ ਥੋੜਾ ਜਿਹਾ ਸਮਾਂ ਕਿਤੇ ਤੋਤਾ ਆਉਣ ਲੱਗੇ ਤੇ ਸ਼ਬਦ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਰਜ ਬੋਲਤਾ, ਹੁਣ ਕੱਢ ਮਿਲੀ ਹੈ ਪ੍ਰਸੁੱਧ ਭਗਵੰਤਾ, ਮੋਏ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਦੀ। ਸਾਹਿਬ ਕਹਿੰਦੇ ਅੱਖੇ ਪੈਰ ਇੱਕ ਪੈਰ ਲਿਵੈ, ਅੱਖੇ ਪੈਰ ਇੱਕ ਲਿਵ ਜੋੜ ਕੇ ਜੁੜੇ ਰਹਿੰਦੇ ਨੇ। ਮਨੇਨ ਹੁਕਮ ਅਪਾਰ, ਉਸ ਪਰਮਾਤਮਾ ਦੇ ਹੁਕਮ ਨੂੰ ਮੰਨਦੇ, ਉਸ ਪਰਮਾਤਮਾ ਦੇ ਹੁਕਮ ਅੱਗੇ ਸੀਸ ਝੁਕਾਉਂਦੇ ਨੇ। ਜਨ ਨਾਨਕ ਮੰਗੈ ਦਾਨ ਇੱਕ, ਦੇਹੋ ਦਰਸ਼ ਮਨ ਪਿਆਰ। ਕਹਿੰਦੇ ਮੈਂ ਇੱਕੋ ਦਾਨ ਮੰਗਦਾ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਪਣੇ ਦਰਸ਼ਨਾਂ ਦੀ ਦਾਤ ਦੇ ਦੇ, ਮੇਰੇ ਮਨ ਵਿੱਚ ਤੇਰੇ ਦੀ ਭਾਵਨਾ ਪਿਆਰ ਪੈਦਾ ਹੋ ਜਾਏ। ਹੁਣ ਅੱਗੇ ਵੀ ਜੀ ਪੌੜੀ, ਕਹਿੰਦੇ ਜਿਸ ਤੂੰ ਆਵੇ ਚਿੱਤ ਇਸ ਨੂੰ ਸਦਾ ਸੁਖ, ਜਿਹਨੂੰ ਪਰਮਾਤਮਾ ਤੁਸੀਂ ਚੇਤੇ ਆ ਜਾਓ ਉਹਨੂੰ ਸਦਾ ਹੀ ਸੁੱਖ ਮਿਲਦਾ, ਉਹਨੂੰ ਕਦੀ ਕਮੀ ਨਹੀਂ। ਤੇ ਜਿਹਨੂੰ ਪ੍ਰਭੂ ਚੇਤੇ ਆ ਜਾਏਗਾ ਉਹਨੂੰ ਸਾਹਿਬ ਕਹਿੰਦੇ ਜਿਸ ਤੂੰ ਆਵੇ ਚਿੱਤ ਇਸ ਨੂੰ ਸਦਾ ਦੁੱਖ, ਜਿਸ ਤੂੰ ਆਵੇ ਚਿੱਤ ਇਸ ਜਮ ਨਾਹੇ ਦੁੱਖ, ਉਹਨੂੰ ਕਦੀ ਜਮਦੂਤਾਂ ਦਾ ਦੁੱਖ ਨਹੀਂ ਡਰ ਹੈ। ਜਿਹਨੂੰ ਤੂੰ ਚੇਤੇ ਆਉਂਦਾ ਜਿਸ ਤੂੰ ਆਵੇ ਚਿੱਤ ਇਸ ਕੇ ਕਾਢਿਆ, ਜਿਹਨੂੰ ਤੂੰ ਚੇਤਾ ਜਾ ਉਹਨੇ ਝੁਰਨਾ ਕਿਉਵੇਂ, ਉਹਨੇ ਦਿਨ ਰਾਤ ਆਪਣੇ ਆਪ ਨੂੰ ਕਲਪਾਉਣਾ ਕਿਉਵੇਂ। ਜਿਸ ਦਾ ਕਰਤਾ ਮਿੱਤਰ ਕਵਕਾ ਸੁਭਾਅ, ਜਿਹਦਾ ਮੇਰਾ ਵਾਹਿਗੁਰੂ ਮਿੱਤਰ ਬਣ ਗਏ ਉਹਦੀ ਜ਼ਿੰਦਗੀ ਦੇ ਸਾਰੇ ਕਾਰਜ ਰਾਸ ਹੁੰਦੇ ਨੇ। ਸਾਹਿਬ ਕਹਿੰਦੇ ਜਿਸ ਤੂੰ ਆਵੇ ਚਿੱਤ ਸੋ ਪਰਵਾਨ ਜਨ, ਜਿਨ੍ਹਾਂ ਨੂੰ ਤੂੰ ਚੇਤੇ ਆ ਜਾਏ ਉਹ ਸੇਵਕ ਤੇਰੇ ਦਰ ਤੇ ਕਬੂਲ ਹੋ ਜਾਂਦੇ ਨੇ। ਜਿਸ ਤੂੰ ਆਵੇ ਚਿੱਤ ਬਹੁਤਾ ਸਿੱਖ ਧੰਨ, ਜਿਹਨੂੰ ਪਰਮਾਤਮਾ ਚੇਤੇ ਆ ਜਾਏ ਗੁਰਮੁਖੋਂ ਨੂੰ ਦਰ ਦਰ ਦੀ ਮੁਸਾਜੀ ਨਹੀਂ ਕਰਨੀ ਪੈਂਦੀ। ਜਿਹੜਾ ਧੰਨ ਅਸੀਂ ਕਹਿੰਦੇ ਹਾਂ ਦਿਨ ਰਾਤ ਪਾਪ ਕਰ ਕਰਕੇ ਕਹਿੰਦੇ ਹਾਂ ਲੱਭ ਜਾਏ, ਬੰਦਗੀ ਵਾਲੇ ਦੇ ਪੈਰਾਂ ਤੇ ਚਰੁਲਦਾ ਫਿਰਦਾ। ਦੇਖੋ ਉਹਨੂੰ ਦੌਲਤ ਦੀ ਕਮੀ ਕੋਈ ਨਹੀਂ ਤੇ ਉਹ ਇੱਧਰ ਧਿਆਨ ਨਹੀਂ ਦਿੰਦਾ, ਤੁਰਿਆ ਜਾਂਦਾ। ਜਿਸ ਤੂੰ ਆਵੇ ਚਿੱਤ ਬਹੁਤ ਆਸੇ ਧੰਨ, ਜਿਸ ਤੂੰ ਆਵੇ ਚਿੱਤ ਸੋ ਵੱਧ ਪਰਵਾਰ, ਜਿਹਨੂੰ ਤੂੰ ਚੇਤੇ ਆ ਗਏ ਉਹ ਪਰਿਵਾਰ ਦੇ ਮੋਹ ਤੋਂ ਉੱਪਰ ਉੱਠ ਕੇ ਸਾਰੇ ਸੰਸਾਰ ਨੂੰ ਆਪਣਾ ਪਰਿਵਾਰ ਸਮਝਦਾ। ਜਿਸ ਤੂੰ ਆਵੇ ਚਿੱਤ ਤਿੰਨ ਕੁੱਲ ਉਧਾਰਿਆ, ਜਿਹਨੂੰ ਤੂੰ ਚੇਤੇ ਆ ਗਏ ਪਿਆਰਿਓ ਉਹਨੇ ਕਿਹਨੇ ਆਪਣੀ ਸਾਰੀ ਕੁੱਲ ਦੇ ਭਲਾ ਕਰ ਲਿਆ, ਉਹਦੀ ਸੰਗਤ ਕਰਨ ਵਾਲੇ ਵੀ ਤਰ ਗਏ। ਕਹਿਣ ਤੋਂ ਮੁਰਾਦ ਦੋ ਸਲੋਕ ਔਰ ਇੱਕ ਪੌੜੀ ਹੈ। ਪਹਿਲੇ ਸਲੋਕ ਵਿੱਚ ਇੱਕੋ ਗੱਲ ਸਿਖਾਈਏ, ਆਪਣੀ ਕਮਾਈ ਦਾ, ਆਪਣੇ ਜੀਵਨ ਦਾ, ਆਪਣੇ ਜਪ ਤਪ ਦਾ, ਆਪਣੀ ਬੰਦਗੀ ਦਾ ਦਾਵਾ ਨਾ ਕਰੀ ਕਿ ਮੇਰਾ ਹੱਕ ਮੰਨਦਾ ਰੱਬ ਮੈਨੂੰ ਮਿਲੇ। ਉਹ ਬੇਪਰਵਾਹ ਹੈ, ਆਪਣੀਆਂ ਖੇਡਾਂ ਆਪ ਖੇਡਦਾ, ਆਪ ਹੀ ਉਹ ਰੰਗ ਰੱਖਦਾ। ਤੇ ਕਹਿੰਦੇ ਨੇ ਉਹਦੀ ਜੇ ਨਜ਼ਰ ਹੋ ਜਾਏ ਤੇ ਸੁੱਤਿਆਂ ਨੂੰ ਜਗਾ ਕੇ ਦਾਤਾਂ ਦਿੰਦਾ, ਬਸ ਤੂੰ ਅਰਦਾਸ ਕਰੀ ਕਿ ਕਦ ਨਾਨਕ ਆਵੇ ਵਾਰੀ। ਆਸਾਨ ਨਾ ਕਰੀ ਕਿ ਕਿੰਨੀ ਦੇਰ ਮੈਂ ਕਿਉਂ ਵਿੱਚ ਖਲੋਤਾ ਵਾ, ਮੈਂ ਲਾਈਨ ਵਿੱਚ ਖਲੋਤਾ, ਮੇਰਾ ਨੰਬਰ ਕਿਉਂ ਨਹੀਂ ਆਇਆ। ਇੱਥੇ ਦਾਤੇ ਨੇ ਕਿਹਾ ਕਰਮ ਕੀਨ ਧਨ ਕਰੈ ਬੇਨਤੀ, ਕਦ ਨਾਨਕ ਆਵੇ ਵਾਰੀ, ਮੇਰੇ ਕਰਮਾਂ ਤੋਂ ਗਿਣੀ ਆ ਮੇਰੀ ਵਾਰੀ ਕਦੋਂ ਆਵੇਗੀ। ਤੇ ਕਹਿਣ ਲੱਗੇ ਕਿਰਪਾ ਕਰ ਇੱਕ ਰਾਤ ਹੀ ਮੈਨੂੰ ਯਾਦ ਦੇ ਦੇ। ਦੂਸਰੇ ਸਲੋਕ ਵਿੱਚ ਕਿਹਾ ਤੂੰ ਡੋਲੀ ਨਾ ਜਾ, ਦੇਖ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰੀ ਤੈਨੂੰ ਦਾਤ ਦਏਗਾ। ਤੇ ਪੌੜੀ ਵਿੱਚ ਕਿਹਾ ਜਿਹਨੂੰ ਸਾਈਂ ਚੇਤੇ ਆ ਜਾਏਗਾ ਉਹਨੂੰ ਸੁੱਖ ਵੀ, ਉਹਨੂੰ ਧਨ ਵੀ, ਉਹਨੂੰ ਸਭ ਕੁਝ ਮਿਲਦਾ। ਤੇ ਤਾਂ ਹੀ ਗੁਰੂ ਕਲਗੀ ਧਰ ਜੀ ਨੇ ਕਿਹਾ ਇੱਕ ਵਾਰ ਜਿਨ ਤੋਂ ਮੈਂ ਸੰਭਾਰਾ ਕਾਲ ਫਾਂਸ ਤੇ ਤਾਂ ਹੀ ਉਭਾਰਾ, ਜਿਨਰ ਨਾਮ ਤਿਉਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ, ਜਿਨੇ ਚਿੱਤ ਆ ਜਾਏ ਏਕ ਛਿੱਤ ਜਾ ਇੱਕ ਛਿਣ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।